ਹਾਂਜੀ
ਇਸ ਕਰਕੇ ਕਾਫੀ ਦੇਰ ਤੋਂ ਬਾਅਦ ਇਹ ਪਤਾ ਲੱਗਿਆ ਕਿ ਮੁਕਤੀ ਦਾ ਥੋ ਹੁੰਦਾ ਹੈ, ਮੁਕਤੀ ਬਹੁਤੀ ਥੋੜੀ ਜੀ ਹੁੰਦੀ।
ਅੱਛਾ ਜੀ।
ਸੱਥਾ ਠੀਕ ਹੈ, ਬੱਬਾ ਗਲਤ ਹੈ।
ਅੱਛਾ ਜੀ।
ਉਦੋਂ ਬਾਅਦ ਬਾਕੀ ਹੌਲੀ 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 ਭੇਦ ਖੁੱਲੂ ਹੋਏ ਨੇ। ਇਸ ਕਰਕੇ ਉਹ ਕਹਿੰਦਾ ਮੁਕਤ ਥੋ ਪਾਪ ਹੈ।
ਹਾਂਜੀ।
ਗਿਆਨ ਤੋਂ ਥੋ ਮੁਕਤੀ ਦਾ ਹੋਣਾ, ਗਿਆਨ ਤੋਂ ਮੁਕਤੀ ਦਾ ਥੋ ਹੋਇਆ, ਗਿਆਨ ਵਿੱਚ ਗੁਰਬਾਣੀ ਦੀ ਮੁਕਤੀ ਦਾ ਥੋ ਲਿਖਿਆ ਹੋਇਆ। ਅਗਿਆਨੀਆਂ ਨੇ ਆਪਣੀ ਮੱਤ ਨਾਲ ਹੋ ਰਹੇ ਹੋਰ ਮਤਲਬ ਹੈ ਕਰਮ ਕਾਂਡ ਬਣਾ ਲੈ, ਮੁਕਤੀ ਕਿਸੇ ਨੂੰ ਨਹੀਂ ਮਿਲੀ। ਤੇ ਗਿਆਨ ਪਦਾਰਥ ਪਹਿਲਾ ਪਦਾਰਥ ਹੈ, ਦੂਆ ਮੁਕਤ ਪਦਾਰਥ ਹੈ। ਗਿਆਨ ਪਦਾਰਥ ਗੁਰਮਤਿ ਤੇ ਜਿਹੜਾ ਹੈ ਨਾ ਉਪਦੇਸ਼ ਦੇ ਚੋਂ ਮਿਲਣਾ ਗਿਆਨ, ਇਹਨੂੰ ਵੀ ਨਾਮ ਕਹਿੰਦੇ ਆ। ਤੇ ਨਾਮ ਅਸਲ ਦੇ ਵਿੱਚ ਤਤ ਗਿਆਨ ਹੈ, ਤਤ ਵਸਤੂ ਦਾ ਗਿਆਨ ਹੈ। ਤਤ ਗਿਆਨ ਦਾ ਮਤਲਬ ਤਤ ਵਸਤੂ ਦਾ ਗਿਆਨ। ਇਹ ਤਤ ਗਿਆਨ ਹੈ ਜਿਹੜਾ ਨਾਮ ਹੈ, ਜਿਹੜਾ ਨਾਮ ਦਰਗਾਹ ਤੇ ਸਿੱਧਾ ਆਉਂਦਾ ਹੈ ਸੱਚਖੰਡ ਤੋਂ, ਉਹ ਤਤ ਹੈ। ਗੁਰਬਾਣੀ ਦਾ ਗਿਆਨ ਮਨ ਨੂੰ ਮਾਰ ਸਕਦਾ, ਮਨ ਦਾ ਮੁਕਤੀ ਹੈ, ਮਨ ਦਾ ਚੁੱਪ ਕਰ ਜਾਣਾ, ਮਨ ਦਾ ਸ਼ਤ ਹੋ ਜਾਣਾ ਮਾਇਆ ਦੇ ਵਿੱਚੋਂ, ਜਿਹੜੀ ਮਾਇਆ ਦੀ ਭੁੱਖ ਹੈ ਮਨ ਚੋਂ ਚੱਲੀ ਜਾਣੀ, ਇਹ ਹੀ ਮੁਕਤੀ ਹੈ। ਮਾਇਆ ਤੋਂ ਮੁਕਤੀ ਹੈ, ਕਲਪਨਾ ਤੋਂ ਮੁਕਤੀ ਹੈ, ਕਲਪਨਾ ਹੀ ਕਾਲ ਹੈ।
ਠੀਕ
ਹੈ। ਜੇ ਕਲਪਨਾ ਤੋਂ ਖਹਿੜਾ ਛੁੱਟ ਗਿਆ ਤਾਂ ਕਾਲ ਤੋਂ ਖਹਿੜਾ ਛੁੱਟ ਗਿਆ। ਮਨ ਦੀ ਇੱਛਾ ਹੀ ਮਨ ਦਾ ਕਾਲ ਹੈ। ਹੈਲੋ।
ਹਾਂਜੀ ਹਾਂਜੀ।
ਗਿਆਨ ਨਾਲ ਮਨ ਦੇ ਵਿੱਚ ਇੱਛਾਵਾਂ ਖਤਮ ਹੋ ਜਾਂਦੀਆਂ।
ਠੀਕ ਹੈ ਜੀ।
ਇਹ ਦੋ ਪਦਾਰਥ ਹੋ ਗਏ।
ਦੋ ਹੋ ਗਏ। ਹਾਂਜੀ।
ਉਹਦੇ ਬਾਅਦ ਫਿਰ ਕਹਾ ਆਰਾਧਨ ਨੂੰ ਰੋਕਦੀ।
ਅੱਛਾ ਜੀ।
ਨਾਨਕ ਨਾਮ ਮਿਲੇ ਤਾਂ ਜੀਵ, ਉਹ ਨਾਮ ਦਰਗਾਹ ਹੈ, ਉਹ ਨਾਮ ਤਖਤ ਹੈ। ਗੁਰਬਾਣੀ ਦਾ ਨਾਮ ਜਿਹੜਾ ਹੈਗਾ, ਗੁਰਬਾਣੀ ਦਾ ਨਾਮ ਸਮਾਇਆ ਜਿਹੜਾ ਹੈਗਾ, ਤਖਤ ਦਾ ਗਿਆਨ ਹੈ, ਉਹ ਸਿੱਧਾ ਤਖਤ ਹੈ। ਨਾਮ ਤਖਤ ਸਭ ਹੀ ਸਿਰ ਚੱਪ ਹੈ, ਉਹ ਸਾਰਿਆਂ ਦੇ ਉੱਪਰ ਹੁਕਮ ਹੈ। ਉਹ ਨਾਮ ਤਖਤ ਕੀ ਹੈ? ਹੁਕਮ। ਨਾਮ ਤਖਤ ਸਭ ਹੀ ਸਿਰ ਚੱਪ ਹੈ, ਸਾਰਿਆਂ ਦੇ ਸਿਰ ਤੇ ਹੁਕਮ ਹੈ ਉਹ। ਫਿਰ ਨਾਲਾ ਦੁੱਖ ਕਾਲ ਸੰਤਾਪ ਹੈ, ਉਹ ਸਤਿਗੁਰੂ ਸਿੱਧਾ ਨਾਲ ਗੱਲ ਕਰਨ ਵੇਲੇ ਗੁਰੂ ਨਾਨਕ ਦੇਵ ਜੀ ਕਹਿੰਦੇ, ਉਸ ਨੂੰ ਕਹਿ ਰਹੇ ਆ ਗੁਰੂ ਨਾਨਕ, ਨਾਨਕ ਨਾਮ ਮਿਲੇ ਤਾਂ ਜੀਵ ਮੁਕਤੀ ਦੇ ਅਵਸਥਾ ਵਿੱਚ ਗਿਆਨ ਨਾਲ ਸ਼ਬਦ ਮਰਿਆ, ਗੁਰਬਾਣੀ ਦਾ ਜਿਹੜਾ ਉਪਦੇਸ਼ ਹੈ ਇਹਦੇ ਨਾਲ ਮਨ ਭਰਦਾ ਹੈ, ਮੁਕਤੀ ਮਿਲਦੀ ਹੈ, ਮੁਕਤ ਹੈ, ਮਾਇਆ ਤੋਂ ਪਰੇ ਹੈ, ਮਾਇਆ ਛੱਡੀ ਹੋਈ ਹੈ, ਤਿਆਗੀ ਹੋਈ ਹੈ, ਮਰਿਆ ਹੋਇਆ, ਭੁੱਖ ਮਰੀ ਹੋਈ, ਮਾਇਆ ਦੀ ਭੁੱਖ ਮਰੀ ਹੋਈ ਹੈ, ਮਨ ਮਰਿਆ ਹੋਇਆ, ਨਾਮ ਦੀ ਭੁੱਖ ਲੱਗੀ ਹੋਈ ਹੈ, ਨਾਮ ਦੀ ਭੁੱਖ ਪੂਰੀ ਹੋਣੀ ਜੀਵਨ ਦਾ ਜੀਵਨ ਹੈ। ਨਾਨਕ ਨਾਮ ਮਿਲੇ ਤਾਂ ਜੀਵਨ, ਤਨ ਮਨ ਥੀਵੇ ਹਰਿਆ। ਤੀਜਾ ਪਰਾਖ ਨਾਮ ਪਦਾਰਥ ਹੈ, ਜਿਹੜਾ ਬਿਨਾਂ ਗੱਲਾਂ ਤੋਂ ਸੁਣਨ ਵਾਲੀ ਧੁਰਤੀ ਬਾਣੀ ਹੈ ਉਹ ਹੈ। ਤੇ ਚੌਥਾ ਪਦਾਰਥ ਹੈ ਜਨ ਪਦਾਰਥ, ਨਾ ਮਿਲੇ ਤਾਂ ਜੀਵਾਂ, ਨਾ ਮਿਲੇ ਤਾਂ ਜੀਵਾਂ, ਤਾਂ ਜਨ ਪਦਾਰਥ ਮਿਲੇ ਜੇ ਨਾ ਮਿਲੇ। ਨਾ ਪਦਾਰਥ ਤੀਆ ਪਦਾਰਥ ਹੈ, ਜਨ ਪਦਾਰਥ ਚੌਥਾ ਪਦਾਰਥ ਹੈ। ਇਹ ਚਾਰ ਪਦਾਰਥ ਜੇ ਕੋ ਮੰਦਾ ਹੈ ਸਭ ਜਨਾ ਕੀ ਸੇਵਾ ਲੱਗ। ਫਿਰ ਪੁੱਤਰ ਪ੍ਰਸਾਦਾਂ ਤੇ ਜੀ ਆਗੋ ਚਾਰ ਪਦਾਰਥ ਹੈ। ਫਿਰ ਪਿਛਲੋ ਪੁੱਛ ਲੋ ਕਿਸੇ ਗੁਰੂ ਪੰਜਵੇਂ ਪਾਤਸ਼ਾਹ ਜੀ ਉਹ ਕੀ ਇਸ਼ਾਰਾ ਕਰ ਰਹੇ ਨੇ, ਉਹ ਕਹਿ ਰਹੇ ਨੇ ਫਿਰ ਪੁੱਛ ਲੋ ਸਤਿਗੁਰ ਅਮਰਦਾਸ ਤੇ।
ਅੱਛਾ ਜੀ।
ਫਿਰ ਪੁੱਛ ਲੋ ਸਤਿਗੁਰ ਰਾਮਦਾਸ ਤੇ, ਪੁੱਛ ਲੋ ਨਾਨਕ ਤੇ, ਕਿਸੇ ਭਗਤ ਪੁੱਛ ਲੋ, ਉਹਨਾਂ ਦੀ ਸੇਵਾ ਲੱਗ ਜਾਓ। ਉਹ ਗੁਰਬਾਣੀ ਤੋਂ ਪੁੱਛ ਲੋ ਸਾਰਿਆਂ ਦੀ ਉਹ ਹੈ। ਇਹ ਚਾਰ ਪਦਾਰਥ ਕੀ ਹੁੰਦੇ ਨੇ? ਕਿਵੇਂ ਮਿਲਦੇ ਨੇ, ਇਹ ਸੇਵਾ ਲੰਬੀ ਹੈ ਗੁਰਬਾਣੀ, ਗੁਰ ਸੇਵਾ, ਗੁਰ ਸ਼ਬਦ ਵਿਚਾਰ, ਉਹ ਸ਼ਬਦ ਵਿਚਾਰ ਕਰ ਲਓ, ਗੁਰਬਾਣੀ ਵਿਚਾਰ ਲਓ, ਚਾਰੇ ਪਦਾਰਥ ਮਿਲ ਜਾਣਗੇ। ਪਹਿਲਾਂ ਪਤਾ ਤਾਂ ਹੋਵੇ ਪਦਾਰਥ ਕਹੇ ਨੇ ਕਿਹੜੇ ਕਿਹੜੇ ਨੇ, ਅਸੀਂ ਤਾਂ ਅੰਦਰ ਵਾਲੇ ਰੱਖ ਲੈ ਚਾਰ ਪਦਾਰਥ।
ਹਾਂਜੀ, ਧਰਮ
ਉਹਨੇ ਧਰਮ
ਕਾਮ ਤੇ ਮੋਖ,
ਹਾਂ ਮੋਖ ਉਹਨੇ ਪੁੱਛੇ ਪਹਿਲਾਂ ਜਿਹੜਾ ਧਰਮ ਹੈ ਉਹਦੇ ਨਾਲ ਜਿਹੜਾ ਅਰਥ ਹੈ ਸਾਰੀ ਆਇਆ, ਧਰਮ ਦਾ ਕਹਿਣਾ ਨਗੜੀ ਹੈ, ਤੁਸੀਂ ਕਹਿਣਾ ਧਰਮ ਦਾ ਫਿਰ ਪਦਾਰਥ ਹੋ ਗਿਆ ਇਹ। ਉਹ ਮਾਇਆ ਦਾ ਬਹੁਤਾ ਛੱਡਣ ਨੂੰ ਕਹਿੰਦਾ ਧਰਮ, ਤੁਸੀਂ ਕਹਿਣਾ ਧਰਮ ਦੇ ਨਾਲ ਅਰਥ ਹੈ ਜੋੜਤਾ, ਧਰਮ ਨਿਸ਼ਕ੍ਰਿਯ ਕਰਤਾ ਕਹਿਣ ਨੂੰ ਧਰਮ ਹੈ, ਜੋੜ ਕੇ ਨਿਸ਼ਕ੍ਰਿਯ ਕਰਤਾ ਬੇਅਸਰ ਕਰਤਾ ਧਰਮ। ਉਧਰ ਕਾਮਨਾ ਇੱਛਾ ਮਾਇਆ ਦੀ ਭੁੱਖ, ਭੁੱਖ ਮਾਇਆ ਦੀ ਹੈ, ਬਾਲ ਦਾ ਮੁਕਤੀ ਹੈ, ਜਾਂ ਕਹਿੰਦਾ ਮੈਨੂੰ ਮੁਕਤੀ ਮਿਲੂਗੀ। ਰਿੰਦੀਆਂ ਸਿੰਧੀਆਂ ਦੀ ਭੁੱਖ ਹੈ, ਵੀ ਹੈ ਲੋਕ ਧਰਮ ਇੱਧਰ ਆ ਗਿਆ ਕਾਮ ਔਰ ਮੋਖ, ਅਰਥ ਔਰ ਕਾਮਨਾ ਇਕੱਠੇ ਕਰਤੇ ਵਿਚਾਲੇ ਰੱਖਤੇ, ਮੁਕਤੀ ਔਰ ਧਰਮ ਸਾਈਡਾਂ ਤੇ ਕਰਤੇ, ਵਿਚਾਲੇ ਦੋ ਵਾਰ ਤੇ, ਵਿਚਾਲੇ ਦੋ ਵਿਰੋਧੀ ਵਾਰ ਤੇ। ਜਿੱਥੇ ਕਾਮਨਾ ਹੋਊਗੀ ਉੱਥੇ ਮੁਕਤੀ ਕਿਵੇਂ ਮਿਲੂ, ਜਿੱਥੇ ਮਾਇਆ ਦਾ ਮਾਇਆ ਹੋਊਗੀ ਉੱਥੇ ਮੁਕਤੀ ਕਿਵੇਂ ਮਿਲੂ। ਤੇ ਦੋਏ ਇਹ ਅਸਕ ਬਦਲੇ ਤੇ ਇਹੀ ਤਾਂ ਉਲਟੇ ਦਾ ਬੋਣਾ ਸੀ। ਕਦਮ ਪਾਸ਼ਾ ਕਹਿੰਦੇ ਨੇ ਕਾਮਨਾ ਅਧੀਨ ਕੈਸੇ ਪਾਵਨ ਕੋ, ਗਿਆਨ ਕੇ ਬਹੀਨ ਲੋ ਬੋਹ ਮੇ ਪ੍ਰਵੀਨ, ਇੱਕ ਕਾਮਨਾ ਅਧੀਨ ਕੈਸੇ ਪਾਵੇ ਭਗਵਤ ਕੋ, ਉਹ ਭਗਵੰਤ ਨੂੰ ਕਿਵੇਂ ਪਾ ਲੈਂਦਾ। ਇਹ ਜਿਹੜੇ ਲੋਕ ਨੇ ਟੀਕੇ ਨਾਲ ਜੁੜੇ ਹੋਏ ਨੇ ਨਾ, ਛੱਡਣਾ ਨੀ ਚਾਹੁੰਦੇ ਦਸ ਪਰੰਤ ਦੇ ਤਾਂ ਹੀ ਖਿਲਾਫ ਨੇ। ਉਹਨਾਂ ਨੂੰ ਪਤਾ ਜੇ ਦਸ ਪਰੰਤ ਆ ਗਿਆ ਸਾਰੇ ਅਰਥ ਬਦਲਣੇ ਪੈਣੇ ਨੇ। ਅੰਦਰ ਦਾ ਤਾਰਾਂ ਕਿਤੇ ਹੋਰ ਜੁੜੀਆਂ ਹੋਈਆਂ ਨੇ ਅੰਡਰਗਰਾਉਂਡ, ਇਹ ਤਾਂ ਜੁੜੀਆਂ ਹੋਈਆਂ ਨੇ ਸਾਨੂੰ ਤਾਂ ਪਤਾ ਹੈ ਬਹੁਤ ਦੇਰ, ਅੱਜ ਦੇ ਨੇ ਜੁੜੀਆਂ ਹੋਈਆਂ, ਬੰਦੇ ਹੀ ਉਹਨਾਂ ਦੇ ਆਏ ਹੋਏ ਨੇ, ਕਦ ਆਏ ਨੇ, ਕਿਵੇਂ ਆਏ ਨੇ, ਸਾਰੀ ਦਾ ਪਤਾ ਹੀ ਹੈ। ਆਪ ਬਬਲ ਗੁਰੂ ਵੀ ਪਤਾ ਪਤਾ ਲੱਗ ਜੂਗਾ ਉਹਨਾਂ ਦਾ ਵਿਰੋਧ ਕਰਨਾ, ਦਸੂਰਾ ਸਹੀ ਦੱਸਦਾ ਬਹੁਤ ਬੜੀ ਕਹਾਣੀ ਕਹਿ ਜਾਂਦਾ, ਜਿਹੜੇ ਵਿਰੋਧੀ ਨੇ ਬਹੁਤ ਬੜੀ ਕਹਾਣੀ ਕਹਿੰਦਾ ਉਹਨਾਂ ਦਾ ਵਿਰੋਧ,
ਠੀਕ ਹੈ ਜੀ,
ਉਹਨਾਂ ਦੇ ਵਿਰੋਧ ਦੀ ਕਹਾਣੀ ਸਾਬਤ ਹੋ ਜਾਂਦੀ ਹੈ ਗੱਲ ਕੌਣ ਹੈ। ਪਰ ਇਹ ਤੇ ਕਾਮ ਨਾਲ ਤੇ ਮੁਕਤੀ ਕਿਵੇਂ ਮਿਲੂ,
ਠੀਕ ਹੈ
ਜੀ।
ਹਾਂਜੀ ਠੀਕ ਹੈ ਜੀ, ਆਪਣਾ ਆਪਣਾ ਚਾਰ ਪਦਾਰਥ ਫਿਰ ਹੋ ਗਏ ਕਿਹੜੇ, ਪਹਿਲਾ ਹੋ ਗਿਆ ਆਪਣੇ ਕੋਲ ਗਿਆਨ ਪਦਾਰਥ ਜੀ,
ਗੁਰਮਤਿ ਦਾ ਗਿਆਨ, ਗੁਰਮਤਿ ਦੀ ਸੋਝੀ, ਇਹ ਤੋਂ ਮੁਕਤੀ, ਮੁਕਤੀ ਤੋਂ ਨਾਮ,
ਨਾਮ ਤੋਂ
ਨਾਮ ਦਾ ਸਿੱਧਾ ਬਿਨਾਂ ਕਰਨ ਦੇ ਸੁਣਨ ਵਾਲਾ,
ਠੀਕ,
ਉਹ ਤੋਂ ਬਾਅਦ ਜਨਮ ਪਦਾਰਥ।
ਹਾਂਜੀ,
ਕਿਆ
ਉਹਨੂੰ ਕਿਹਾ ਫਿਰ ਸਤਿਗੁਰ ਕੇ ਜਨਮੇ ਗਵਨ ਮਿਟਾਇਆ ਹੈ ਜੀ,
ਸਤਿਗੁਰ ਕੇ ਜਨਮੇ ਗਵਨ ਮਿਟਾਇਆ,
ਉਹ ਚੌਥਾ ਪਦਾਰਥ ਹੈ ਜੀ,
ਚੌਥਾ ਪਦਾਰਥ,
ਠੀਕ ਹੈ ਜੀ।
ਉਹ ਘਟਣ ਤਾਂ ਆਇਆ ਹੀ ਹੈ,
ਕੋਈ ਘਟਣ ਆਇਆ
ਜਦੋਂ ਇਸ ਕਰਕੇ ਕਿਹਾ ਸੀਗਾ ਅਦਮ ਚਦਾਲੀ ਭਈ ਬ੍ਰਾਹਮਣੀ ਸੂਦੀ ਤੇ ਸ੍ਰੇਸ਼ਟਾਈ ਦੇ, ਦੋ ਪਦਾਰਥ ਜਾ ਕੇ ਪੋਜ਼ਿਟਿਵ ਨੇ, ਦੋ ਪਦਾਰਥ ਬਾਲ ਨੇ ਨੈਗੇਟਿਵ, ਮੁਕਤੀ ਆ ਧਰਮ ਦਾ ਗੱਲ ਹੈਗੀ ਠੀਕ ਆ, ਵਿਚਾਲੇ ਮਾਇਆ ਔਰ ਕਾਮਨਾ ਜਿਹੜੀ ਵਿਚਾਲੇ ਬਾਲ ਲਈ ਇਹ ਸ਼ੂਦਰੀ ਬਣ ਗਈ, ਮਤ ਇਹ ਹੈ ਆਪਣੇ ਜਾਏ ਖਾਣ ਵਾਲੀ, ਜਾਏ ਆਪਣੇ ਖਾਏ, ਸਰਪਣੀ ਹੋ ਕੇ ਉਤਰੇ, ਇਹ ਮਤੇ ਮਾਇਆ ਦੀ ਬਣ ਗਈ, ਆਪਣੀ ਮਾਇਆ, ਮਾਇਆ ਰੂਪ ਮਤ ਹੈ ਆਪਣੇ ਚੇਲਿਆਂ ਨੂੰ ਖਾਣ ਵਾਲੀ, ਇਹ ਅਦਮ ਚਗਾਲੀ ਭਈ ਬ੍ਰਾਹਮਣੀ ਸੂਦੀ ਤੇ ਸ੍ਰੇਸ਼ਟਾਈ ਦੇ, ਇਹ ਤਾਂ ਕਿਹਾ ਸੀ ਦੋ ਪਦਾਰਥ ਦੇ, ਦੋ ਪਦਾਰਥ ਦੋਹੇ ਪਦਾਰਥਾਂ ਦਾ ਵਿਰੋਧ, ਵਿਚਾਲੇ ਦੋ ਪਦਾਰਥ ਭਗਤੀਦਾਰ ਮੁਕਤੀ ਦਾ ਦੋਹਾਂ ਦਾ ਵਿਰੋਧ, ਦੋਹੇ ਪਦਾਰਥ ਕਰੀ ਜਾਂਦੇ, ਅੱਜ ਜੋ ਜੰਡਾਲੀ ਹੋ ਗਈ ਬ੍ਰਾਹਮਣ,
ਠੀਕ ਹੈ।
ਦੋ ਪਦਾਰਥ ਠੀਕ ਨੇ ਦੋ ਗਲਤ ਦੇ
ਠੀਕ ਹੈ ਜੀ
ਐਨੀ ਮਾਇਆ ਦੇ ਮੋਹ ਤੋਂ ਬਾਹਰ ਨਿਕਲ ਨਹੀਂ ਦੇਣਾ ਮਾਇਆ ਦੇ ਵਿੱਚ ਡੋਬ ਕੇ ਮਾਰਨਾ ਇਹ ਉਹ ਮਾਇਆ ਜਿਹੜੀ ਜਾਏ ਆਪਣੇ ਖਾਏ ਆ ਇਹ ਤਾਂ ਇਹ ਗੱਲਾਂ ਲਿਖੀ ਹੋਈ ਹੋਣੀ
ਠੀਕ ਹੈ
ਇਹ ਨਕਸ਼ਾ ਪਿਆ ਸਾਡੇ ਕੋਲ ਇਹ ਨਕਸ਼ੇ ਦੇ ਵਿੱਚ ਅਸੀਂ ਪੜ੍ਹ ਕੇ ਦੱਸਦੇ ਹਾਂ ਵੀ ਇਹ ਗੱਲ ਸੂਤੀ ਤੇ ਸਿਰਚਾਈ ਰੇ ਅੰਦਰ ਜਨਾਲੀ ਅੰਦਰ ਜੋ ਜਾ ਕੇ ਜਨਾਲੀ ਹੋਗੀ ਦੋ ਪਦਾਰਥ ਠੀਕ ਨੇ ਦੋ ਗੱਲ ਦੋਵਾਂ ਤੋਂ ਗੁਰਮਤ ਵਾਲੇ ਨੇ ਦੋ ਪਦਾਰਥ
ਠੀਕ ਹੈ
ਦੋ ਪਦਾਰਥ ਗੁਰਮਤ ਤੋਂ ਵਿਰੋਧੀ ਨੇ ਪਸਾਉਣ ਵਾਲੇ ਮਾਇਆ ਚ ਪਸਾ ਕੇ ਰੱਖਣ ਵਾਲੇ ਨੇ
ਠੀਕ ਹੈ ਜੀ ਹਾਂਜੀ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੈ ਸਦ ਗਾਵੇ
ਜੇ ਕੋ ਆਪਣਾ ਦੁੱਖ ਮਿਟਾਵੇ ਜੇ ਕੋ ਆਪਣਾ ਦੁੱਖ ਮਿਟਾਉਣਾ ਚਾਹੁੰਦਾ ਸਰਕਾਰ ਨੂੰ ਛੱਡਣਾ ਚਾਹੁੰਦਾ ਉਹਦੇ ਰੋਗ ਹੈ ਨਾ ਉਹਦੇ ਦਿਲ ਦੇ ਰੋਗ ਹੈ ਹਰ ਹਰ ਨਾਮ ਹਿਰਦੈ ਸਦ ਗਾਵੇ ਸਦਾ ਹੀ ਗੁਰਬਾਣੀ ਦਾ ਗਾਇਨ ਕਰਨਾ ਚਾਹੀਦਾ ਗੁਰਬਾਣੀ ਨੂੰ ਵਿਚਾਰਨਾ ਚਾਹੀਦਾ ਹਾਂਜੀ
ਜੇ ਕੋ ਆਪਣੀ ਸ਼ੋਭਾ ਲੋਰੇ ਸਾਧ ਸੰਗੀ ਇਹ ਹਉਮੈ ਛੋਰੇ
ਦੇਖੋ ਆਪਣੀ ਸ਼ੋਭਾ ਲੋੜ ਦਾ ਜੇ ਕਿਸੇ ਨੂੰ ਲੋੜ ਹੈ ਆਪਣੀ ਸ਼ੋਭਾ ਦੀ
ਹਾਂਜੀ
ਤਾਂ ਸਾਧ ਦੀ ਸੰਗਤ ਕਰਕੇ ਹਉਮੈ ਛੱਡ ਦੇ ਕੋਈ ਛੱਡੇ ਬਿਨਾਂ ਸ਼ੋਭਾ ਨਹੀਂ ਹੋਣੀ ਹਾਂ ਇਹ ਹਉਮੈ ਹਉਮੈ ਵਾਲਾ ਆਪਣੀ ਸ਼ੋਭਾ ਲੋੜਦਾ
ਠੀਕ ਹੈ
ਹੋਂਬੇ ਵਾਲਾ ਆਪਣੀ ਸੋਭਾ ਲੋੜਦਾ ਉਹ ਕਹਿੰਦਾ ਜੇ ਸੋਭਾ ਲੋੜਦਾ ਹੋਂਬੀ ਛੱਡੇ ਆਪਣੇ ਸੋਭਾ ਹੋਊਗੀ ਸੋਭਾ ਦੀ ਭੁੱਖ ਛੱਡਦੇ ਹੋਂਬੇ ਕੀ ਹੋਂਬੇ ਸੋਭਾ ਦੀ ਭੁੱਖ
ਠੀਕ
ਹੈ ਇਹ ਸੋਭਾ ਦੀ ਭੁੱਖ ਛੱਡਦੇ ਮੈਂ ਸੋਭਾ ਤੇਰੇ ਪਿੱਛੇ ਪਿੱਛੇ ਫਿਰੂ ਹਾਂ ਇਹਦੀ ਭੁੱਖ ਛੱਡਦੇ ਇਹਦੇ ਪਿੱਛੇ ਸੋਭਾ ਦੇ ਪਿੱਛੇ ਤੂੰ ਨਾ ਭਾਜੇ ਤੇਰੇ ਪਿੱਛੇ ਸੋਭਾ ਭੱਜੂ
ਠੀਕ ਹੈ
ਪਾਦੇ ਪਿੱਛੇ ਭੱਜੇ ਨਾ ਉਹਨਾਂ ਨੂੰ ਬਦਲ ਵੀ ਮਿਲੀ ਹੈ। ਉਹਨਾਂ ਨੂੰ ਪਾਣੀ ਮਿਲੀ ਸੰਸਾਰ 'ਚ।
ਠੀਕ ਹੈ ਜੀ।
ਹਾਂਜੀ।
ਸਾਧ ਸੰਗੀ ਤੋਂ ਦੱਸੋ ਜੀ ਫਿਰ ਦੁਬਾਰਾ ਸਾਧ ਸੰਗੀ ਤੋਂ ਕੀ ਭਾਵ ਬਣਦਾ? ਕੋਈ ਬਾਹਰ ਸਾਧ ਲੱਭੀਏ?
ਆਪਣੇ ਇੱਕ ਮਨ ਇੱਕ ਚਿੱਤ ਹੋ ਕੇ
ਠੀਕ ਹੈ ਜੀ।
ਆਪਣੇ ਮੂਲ ਨਾਲ ਜੁੜ ਕੇ ਮੂਲ ਨਾਲ ਜੁੜ ਕੇ ਤੂੰ ਕੋਈ ਛੱਡ ਦੇ।
ਠੀਕ ਹੈ। ਹਾਂਜੀ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸ਼ਰਨੀ ਪਰੈ
ਜੇ ਕਿਸੇ ਨੂੰ ਕਹਿੰਦੇ ਜਨਮ ਮਰਨ ਤੋਂ ਡਰ ਲੱਗਦਾ ਅਜੇ ਸਾਲ ਆਪਣੇ ਅੰਤਰ ਆਤਮਾ ਦੀ ਛੱਡ ਚਲੇ ਜਾਓ ਉੱਥੇ ਜਨਮ ਮਰਨ ਕੱਟਿਆ ਜਾਂਦਾ ਸਾਧ ਜਨਾ ਕੀ ਸ਼ਰਨੀ ਪਰੈ ਅੱਧੇ ਇੱਕ ਗੱਲ ਹੋਰ ਹੈ ਇੱਥੇ ਤੱਕ ਦੋ ਪਦਾਰਥ ਦੀ ਗੱਲ ਹੈ ਜੇ ਕੋ ਜਨਮ ਮਰਨ ਤੇ ਡਰ ਹੈ ਮੁਕਤੀ ਮਿਲ ਗਈ ਜਨਮ ਮਰਨ ਕੱਟਿਆ ਗਿਆ ਪਰ ਇਸ ਤੋਂ ਅੱਗੇ ਜਿਸ ਜਨ ਕੋ ਪ੍ਰਭ ਦਰਸ ਪਿਆਸ
ਅੱਗੇ ਇਹ ਦੋ ਪਦਾਰਥ
ਅੱਗੇ ਅਗਲਾ ਸਭ ਦਰਸ ਪਿਆਸਾ ਜਿਹਨੂੰ ਸ਼ਬਦ ਗੁਰੂ ਦੀ ਫਿਰ ਪਿਆਸ ਹੈ ਨਾਨਕ ਤਾਰੇ ਵੱਲ ਵੱਲ ਜਾਂਦਾ ਉਹਨਾਂ ਦੇ ਤਾਂ ਕਹਿਣਾ ਕੀ ਹੈ ਕਹਿੰਦਾ ਉਹਨਾਂ ਦੇ ਤਾਂ ਬਲਿਹਾਰੀ ਬਲਿਹਾਰੀ ਕੁਰਬਾਨ ਕੁਰਬਾਨ ਜਾਂਦੇ ਹੋ ਉਹਨਾਂ ਦਾ ਤਾਂ ਕਹਿਣਾ ਕੀ ਹੈ ਉਹਨਾਂ ਵਾਲੇ ਵੀ ਕੁਝ ਕਿਹਾ ਜਾ ਸਕਦਾ ਨਾਨਕ ਇੰਨਾ ਹੀ ਕਹਿ ਸਕਦਾ ਮੈਂ ਉਹਨਾਂ ਦੇ ਕੁਰਬਾਨ ਜਾਂਦਾ ਇਹਨਾਂ ਨੂੰ ਚੌਥੇ ਪਦਾਰਥ ਦੀ ਲੋੜ ਪੈਗੀ ਨਾ ਨਾ ਪਦਾਰਥ ਦੀ ਲੋੜ ਕਿਹੇ ਪਦਾਰਥ ਦੀ ਲੋੜ ਹੈ ਨਾ ਪਦਾਰਥ ਦੀ ਇਹ ਪਤਾ ਉਹਨਾਂ ਨੂੰ ਮਿਲੇ ਜਾਣੇ ਯਾਰ ਬਤਾਓ ਸਿੱਕੇ ਦਾ ਦੂਆ ਪਹਿਲੂ ਹੈ ਇਹਨਾਂ ਨੂੰ ਨਾਮ ਦੀ ਲੋੜ ਪੈਗੀ ਨਾ ਪਰ ਤੋ ਤਾਂ ਤੱਕ ਕੇ ਬਲ ਬਲ ਜਾਂਦਾ ਇਹ ਤੋਂ ਜ਼ਿਆਦਾ ਨਹੀਂ ਕੁਝ ਕਿਹਾ ਜਾ ਸਕਦਾ ਉਹਦੇ ਬਾਰੇ
ਠੀਕ ਹੈ ਹਾਂਜੀ
ਹਾਂਜੀ
ਹਾਂਜੀ ਫੇਮਾਂ ਪਤਾ ਸ਼ੁਰੂ ਹੈ ਜੀ ਸਗਲ ਪੁਰਖ ਮਹਿ ਪੁਰਖ ਪ੍ਰਧਾਨ ਸਾਧ ਸੰਗੀ ਜਾਂ ਕਾ ਮਿਟੇ ਅਭਮਾਨ
ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਰੇ ਪੁਰਖਾਂ ਦੇ ਵਿੱਚੋਂ ਪੁਰਖ ਪ੍ਰਧਾਨ ਹੈ ਸਾਧ ਸੰਗੀ ਆਪਣੇ ਸਾਧ ਦਾ ਜਿਹੜਾ ਸੰਗੀ ਹੋ ਗਿਆ ਇੱਕ ਬੰਦ ਇੱਕ ਚਿੱਤ ਰਹਿੰਦਾ ਆਪਣੇ ਮੂਲ ਨਾਲ ਜੁੜਿਆ ਹੋਇਆ ਰਹਿੰਦਾ ਹੈ ਜਾਂ ਕਾ ਮਿਟੇ ਅਭਮਾਨ ਦੇਖੋ ਨਾ ਉੱਪਰ ਕਿਹਾ ਸੀ ਅਭਮਾਨ ਬਟਾ ਲੈ ਜਿਹਨੇ ਬਚਾ ਲਿਆ ਉਹਦੀ ਗੱਲ ਚੱਲ ਪਈ ਆ। ਜਿਹਨੇ ਬਚਾ ਲਿਆ ਉਹਦੀ ਗੱਲ ਚੱਲ ਪਈ ਅੱਜ। ਜਿਹਨੇ ਆਪਣਾ ਮਨ ਸਾਧ ਲਿਆ, ਆਪਣੇ ਗੁਰੂ ਨਾਲ ਜੁੜ ਗਿਆ, ਆਪਣੇ ਗੁਰੂ ਨਾਲ ਜੁੜਿਆ ਰਹਿੰਦਾ, ਆਪਣੇ ਸਤਿਗੁਰ ਦੇ ਭਾਣੇ ਚੱਲਦਾ, ਜਿਹੜਾ ਗੁਰ ਕੇ ਭਾਣੇ ਚੱਲਦਾ, ਆਪਣਾ ਅਹੰਕਾਰ ਛੱਡ ਕੇ, ਆਪਣੀ ਮਰਜ਼ੀ ਛੱਡ ਕੇ, ਉਹ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਜਿਹਨੇ ਵਰਤੀ ਦੁਨੀਆਂ ਦੇ ਵਿੱਚ ਪੁਰਖ ਕੌਣ ਹੁੰਦਾ? ਪੁਰਖ ਹੁੰਦਾ ਉਹ ਪ੍ਰਚਾਰਕ, ਉਹ ਮਤ ਦਾ ਪ੍ਰਚਾਰਕ ਜਿਹੜਾ ਮਤ ਦਾ ਸ੍ਰੇਸ਼ਟ ਹੋਵੇ, ਜਿਹੜਾ ਕਿਸੇ ਵੀ ਮਤ ਦਾ ਸਭ ਤੋਂ ਵੱਡਾ ਹੋਵੇ ਨਾ, ਪੁਰਖ ਹੁੰਦਾ। ਦੂਜਿਆਂ ਨਾਲ ਗਿਆਨ ਪੂਰਾ ਕਰ ਲਿਆ ਹੁੰਦਾ ਨਾ ਉਹ,
ਠੀਕ ਹੈ ਜੀ।
ਮਤਾਂ ਨੇ ਜਿੰਨੇ ਉਹਨਾਂ ਦੇ ਗੁਰੂ ਨੇ, ਉਹਨਾਂ ਸਾਰਿਆਂ ਗੁਰੂਆਂ ਚੋਂ ਪ੍ਰਧਾਨ ਕੌਣ ਹੁੰਦਾ? ਕਿਹਨੇ ਆਪਣਾ ਕਾਰ ਬਣਾ ਕੇ ਜਿਹੜਾ ਗੁਰਕੇ ਬਣ ਜਾਂਦਾ? ਗੁਰਮੁਖ, ਗੁਰਸਿੱਖ, ਉਹ ਗੁਰਸਿੱਖ ਹੈ, ਗੁਰਸਿੱਖ ਦੀ ਐਡੀ ਪਦਵੀ ਹੈ। ਆਪਣੇ ਮੂਲ ਨਾਲ ਜੁੜ ਕੇ ਜਿਹੜਾ ਹੰਕਾਰ ਦੂਰ ਕਰ ਲੈਂਦਾ, ਉਹ ਸਾਡੇ ਪ੍ਰਧਾਨ। ਹਾਂਜੀ,
ਆਪਸ ਕੋ ਜੋ ਜਾਣੇ ਨੀਚਾ ਸੋਉ ਗਣੀਏ ਸਭ ਤੇ ਉੱਚਾ।
ਆਪਣੇ ਆਪ ਨੂੰ ਜਿਹੜਾ ਨੀਚਾ ਜਾਣ ਕੇ ਚੱਲਦਾ ਹੈ, ਨੀਚਾ ਬਣਦਾ ਹੈ, ਜਿਹੜਾ ਆਪਣੇ ਆਪ ਨੂੰ ਦਾਸ ਕਹਿੰਦਾ, ਦਾਸ ਬਣਦਾ ਹੈ ਅੰਦਰੋਂ, ਸੋਉ ਗਣੀਏ ਸਭ ਤੇ ਉੱਚਾ। ਉਹ ਸਮਝੋ ਸਭ ਤੇ ਉੱਚਾ ਹੈ ਅਸਲ ਚ, ਉਹ ਜਿਹੜੇ ਜਿੰਨੇ ਵੀ ਦੁਨੀਆਂ ਦੇ ਵਿੱਚ ਵੱਡੇ ਆਦਮੀ ਨੇ ਨਾ, ਪੰਡਤ ਸੂਰ ਛਤਰਪਤੀ ਰਾਜੇ, ਜਿਹੜੇ ਸਾਰਿਆਂ ਚੋਂ ਵੱਡਾ, ਉਹ ਭਗਤ, ਉਹ ਭਗਤ ਹੈ, ਭਗਤ ਬਰਾਬਰ ਹੋਰ ਨਾ ਹੋਵੇ, ਉਹਦੇ ਬਰਾਬਰ ਕੋਈ ਨਹੀਂ। ਪਰ ਉਹ ਕਹਿੰਦਾ ਆਪਣੇ ਦਾਸ ਨੂੰ, ਉਹ ਦਾਸ ਹੈ, ਨਾਨਕ ਤਾਹੀ ਦਾਸ ਹੈ, ਗੋਬਿੰਦ ਤਾਹੀ ਦਾਸ ਹੈ, ਕਬੀਰ ਤਾਹੀ ਦਾਸ ਹੈ, ਉਹ ਦਾਸ ਨੇ, ਦਰਗਾਹ ਚ ਕਹਿੰਦੇ ਨੇ ਵੱਡੇ ਨੇ, ਗੁਰਮੁਖ ਕਹਿੰਦੇ ਨੇ ਵੱਡੇ ਉਹਨਾਂ ਨੂੰ, ਗੁਰਮੁਖ ਮੰਨਦੇ ਨੇ ਵੱਡੇ, ਸੰਸਾਰ ਨੀ ਮੰਨਦਾ ਵੱਡੇ ਉਹਨਾਂ ਨੂੰ, ਤਾਂ ਵਾਲੇ ਉਹਨਾਂ ਨੇ ਸੰਸਾਰ ਤੇ ਕੀ ਲੈਣਾ? ਸੰਸਾਰ ਵੱਡੇ ਬਣਦਾ ਨਹੀਂ ਬਣਦਾ, ਉਹਨਾਂ ਨੇ ਕੀ ਲੈਣਾ? ਵੱਡਾ ਤਾਂ ਉਹ ਜਿਹਨੂੰ ਦਰਗਾਹ ਚ ਵੱਡਾ ਮੰਨਿਆ ਜਾਂਦਾ, ਕਹਾਂ ਕਿਹਨੂੰ ਵੱਡਾ ਬੋਲਦੇ ਨੇ, ਕਿਹਨੂੰ ਛੋਟਾ ਬੋਲਦੇ ਨੇ, ਉਹਦਾ ਫਿਕਰ ਹੈ ਉਹਨਾਂ ਨੂੰ, ਖਾਣ ਦਾ ਇੱਥੇ ਦਾ ਨਹੀਂ ਫਿਕਰ।
ਹਾਂਜੀ, ਜਾ ਕਾ ਮਨ ਹੋਏ ਸਗਲ ਕੀ ਰੀਨਾ, ਹਰ ਹਰ ਨਾਮ ਤਿੰਨ ਘੱਟ ਘੱਟ ਚੀਨਾ।
ਜਿਹਦਾ ਮਨ ਸਗਲ ਕੀ ਰੀਨਾ, ਸਗਲ ਕੀ ਰੀਨਾ ਕੀ ਹੈ?
ਅੱਛਾ ਜੀ,
ਉਹ ਐਸੀ ਦਵਾਈ ਬਰੀਕ ਐ ਮਹਿੰਦੀ ਕਰਕੇ ਘਾਲਿਆ ਕਬੀਰ ਕਹਿੰਦਾ, ਆਪ ਪਸਾਏ ਪਸਾਏ, ਆ ਮਨ ਨੂੰ ਮਹਿੰਦੀ ਵਰਗਾ ਬਣਾਤਾ, ਗਲੀ ਦੀ ਕੋਈ ਛੱਡੀ ਅੱਗੇ ਕਿਸੇ ਦੀ ਅੱਖ ਚ ਨਾ ਰੜਕੇ। ਐਸੀ ਸਗਲ ਕੀ ਰੀਨਾ, ਜਿਹੜੀ ਬੁੱਧੀ ਚ ਮਰਜੀ ਪਾ ਦੋ ਉਹਨੂੰ ਗਿਆਨਵਾਨ ਕਰ ਦਿੰਦਾ, ਉਹਦੀ ਰੋਸ਼ਨੀ ਤੇਜ਼ ਕਰ ਦਿੰਦਾ। ਸਗਲ ਕੀਨਾ ਦਾ ਮਤਲਬ ਇਹ, ਕਿਸੇ ਮਤ ਦੀ ਬੁੱਧੀ ਹੋਵੇ, ਜੇ ਗੁਰਮਤ ਦੀ ਸੋਝੀ ਰੂਪੀ ਸੁਰਮਾ ਉਹ ਬੁੱਧੀ ਚ ਪੈ ਜਾਵੇ, ਜਦੇ ਜਗ੍ਹਾ ਤੇਜ ਹੋ ਜਾਂਦੀ ਹੈ, ਜਦੇ ਗਿਆਨ ਪ੍ਰਗਟ ਹੋ ਜਾਂਦਾ, ਹੋ ਜਾ ਜਾਂਦੀ ਹੈ ਵੀ ਉਹ ਅੱਛਾ ਆਹ ਗੱਲ ਹੈ ਜੀ ਇਹ ਮਤ, ਉਹਦੀ ਜਦੇ ਬੁੱਧੀ ਤੇਜ ਹੋ ਜਾਂਦੀ ਹੈ। ਸਗਲ ਕੀ ਸਾਰੀਆਂ ਮਤਾਂ ਵਾਸਤੇ ਰੋਸ਼ਨੀ ਦਾਇਕ ਹੈ ਇਹ ਸੁਰਮਾ, ਕਿਸੇ ਵੀ ਅੱਖ ਨੂੰ ਅਲਰਜੀ ਨਹੀਂ ਕਰਦਾ ਹੈ, ਨਿਗਾਹ ਨਹੀਂ ਘਟਾਉਂਦਾ, ਕਿਸੇ ਦੀ ਬੁਲਾਉਂਦਾ ਹੀ ਹੈ, ਸਭ ਦੀ, ਸਭ ਦਾ ਗਿਆਨ ਵਰਧਕ ਹੈ, ਸਭ ਨੂੰ ਗਿਆਨ ਦਿੰਦਾ ਸਾਰੀਆਂ ਮਤਾਂ। ਜਿਸ ਕਾ ਮਨ ਹੋਏ ਸਗਲ ਕੀ, ਸਾਰਿਆਂ ਦਾ ਭਲਾ ਕਰਨ ਵਾਲਾ ਹੋਵੇ ਜਿਹਦਾ ਮਨ, ਸਾਰਿਆਂ ਦਾ ਭਲਾ ਸੋਚਣ ਵਾਲਾ ਹੋਵੇ, ਸਾਰਿਆਂ ਦਾ ਭਲਾ ਕਰਨ ਦੇ ਸਮਰੱਥ ਵੀ ਹੋਵੇ, ਉਹ ਸਗਲ ਕੀ। ਅੱਛਾ,
ਹਰ ਹਰ ਨਾਮ ਤਿੰਨ ਘੱਟ ਘੱਟ ਚੀਨਾ,
ਹਰ ਹਰ ਨਾਮ ਤਿੰਨ ਘੱਟ ਘੱਟ ਚੀਨਾ, ਉਹਨੂੰ ਪਤਾ ਹੈ ਹਰ ਨਾਮ ਸਾਰਿਆਂ ਦੇ ਹਿਰਦੇ ਚ, ਉਹਨੇ ਖੋਜ ਲਿਆ। ਅੰਤਰਾਤਮਾ ਦੀ ਆਵਾਜ਼ ਸਾਰਿਆਂ ਦੇ ਹਿਰਦੇ ਚ, ਉਹਨੂੰ ਪਤਾ ਹੈ ਇਸ ਗੱਲ ਦਾ। ਉਹਦੀ ਗੱਲ ਸਾਰਿਆਂ ਨਾਲ ਤਾਲਮੇਲ ਖਾਂਦੀ ਹੈ, ਸਾਰਿਆਂ ਦੇ ਅੰਦਰ ਹੈ ਨਾਮ, ਸੱਚ ਸਾਰਿਆਂ ਦੇ ਅੰਦਰ ਹੈ। ਅੰਤਰਾਤਮਾ ਦੀ ਆਵਾਜ਼ ਨੂੰ ਟੁੰਬਦੀ ਹੈ ਇਹ ਗੱਲ ਗੁਰਮਤ ਦੀ, ਜੇ ਸਹੀ ਗੁਰਮਤ ਦੀ ਸੋਝੀ ਹੈ ਨਾ ਜਿਹੜੀ ਸਹੀ ਗੱਲ, ਉਹ ਤਾਂ ਨੀ ਕਿਸੇ ਨੂੰ ਬੁਰੀ ਲੱਗਦੀ। ਜੇ ਗੱਲ ਸਹੀ ਨੀ, ਅਸੀਂ ਕੋਈ ਹੋਰ ਬਲੰਬਾ ਲਾਇਆ, ਫੇਰ ਕੋਈ ਆਦਮੀ ਨੂੰ ਲੱਗਦੀ ਹੈ। ਇਹਦੇ ਸੰਪਰਦਾਇ ਕਰਤ ਨੇ ਸਾਡੇ ਕੋਲ, ਸਾਡੇ ਤਾਂ ਗਿਆਨੀ ਵੀ ਆਪਣੇ ਆਪ ਨੂੰ ਸੰਪਰਦਾਇ ਕਹਿੰਦੇ ਨੇ। ਜੇ ਸੰਪਰਦਾਇ ਹੋ ਤੁਸੀਂ ਦਾਈ ਹੋ ਤਾਂ ਗੁਰਮਤ ਨੀ, ਗੁਰਮਤ ਵਾਲੇ ਉਹਦਾ ਇੱਕ ਬਾਉਂਡਰੀ ਦੇ ਬੰਦਾ ਹੈ ਸੰਪਰਦਾਇ ਤਾਂ। ਸਿੱਖ ਕੋਈ ਕੌਮ ਨਹੀਂ ਹੈ, ਜਿਹੜੇ ਸਿੱਖ ਨੂੰ ਕੌਮ ਕਹਿੰਦੇ ਨੇ ਸੰਪਰਦਾਇ ਆਦਮੀ ਦੇ, ਸਿੱਖ ਕੋਈ ਸੰਪਰਦਾਇ ਨਹੀਂ। ਠੀਕ
ਹੈ,
ਸਿੱਖ ਤਾਂ ਇੱਕੋ ਹੀ ਸ੍ਰਿਸ਼ਟੀ ਸਾਰੀ ਸਿੱਖੇ ਨੇ। ਛੋਟੀ ਸਗਲ ਸ੍ਰਿਸ਼ਟ ਕਾਰਨ ਕੋ, ਤੁਸੀਂ ਕਹਿੰਦਾ ਕਹਿ ਸਕਦੇ ਹੋ ਸਿੱਖ ਕੌਮ ਅਲੱਗ ਹੈ। ਉਹ ਹੁਣਗੀਆਂ ਅਲੱਗ ਸੰਪਰਦਾਇ ਨੇ ਜਿਹੜੇ, ਬਾਕੀ ਪੱਤਾ ਸਭ ਸੰਪਰਦਾਇ ਦੇ। ਗੁਰਮਤ ਸੰਪਰਦਾਇ ਮਤ ਨਹੀਂ ਹੈ, ਗੁਰਮਤ ਅੰਤਰਾਤਮਾ ਦੀ ਆਵਾਜ਼ ਹੈ, ਸਭ ਦੇ ਅੰਦਰ ਹੈ। ਹਰ ਹਰ ਨਾਮ ਤੇ ਨੀ ਘੱਟ ਘੱਟ ਕੀ ਦੋ, ਘੱਟ ਘੱਟ ਦੇ ਵਿੱਚ ਹੈ ਹਰਜੂ। ਤੁਸੀਂ ਸੰਪਰਦਾਇ ਕਿਵੇਂ ਕਹਿ ਸਕਦੇ ਹੋ? ਸੰਪਰਦਾਇ ਕਹਿਣ ਵਾਲੇ ਨੂੰ ਗੁਰਮਤ ਦੀ ਸਮਝ ਨਹੀਂ ਹੈ, ਸਮਝ ਨਹੀਂ ਆਈ, ਕਿਸੇ ਹੋਰ ਮਤ ਦਾ ਪ੍ਰਭਾਵ ਹੈ। ਹਾਂਜੀ,
ਮਨ ਆਪਣੇ ਤੇ ਬੁਰਾ ਮਿਟਾਣਾ ਪੇਖੇ ਸਗਲ ਸ੍ਰਿਸ਼ਟ ਸਾਜਨਾ।
ਇਹਨੇ ਆਪਣੇ ਮਨ ਤੋਂ ਸਾਰਿਆ ਬੁਰਾਈ ਮਿਟਾਤੀ, ਮਨ ਆਪਣੇ ਤੇ ਬੁਰਾ ਮਿਟਾਣਾ।
ਹਾਂਜੀ,
ਇਹਦੇ ਮਨ ਨੂੰ ਕੋਈ ਬੁਰਾ ਲੱਗਦਾ ਹੀ ਨਹੀਂ, ਤੇ ਫਿਰ ਉਹ ਕੌਮ ਕਿਵੇਂ ਕਹਿ ਦੂਗਾ ਉਹਨੂੰ ਕੋਈ ਵੀ ਨਹੀਂ ਬੁਰਾ ਲੱਗਦਾ? ਸਿੱਖਾਂ ਨੂੰ ਤਾਂ ਗੈਰ ਸਿੱਖ ਬੁਰੇ ਲੱਗਦੇ ਨੇ, ਜਿਹੜੇ ਆਪਣਾ ਨੂੰ ਸਿੱਖ ਮੰਨਦੇ ਨੇ ਨਾ, ਉਹਨਾਂ ਨੂੰ ਸਿੱਖ ਚੰਗੇ ਲੱਗਦੇ ਨੇ। ਗੈਰ ਸਿੱਖ ਜਿਹੜੇ, ਗੈਰ ਸਿੱਖ ਦਾ ਮਤਲਬ ਗੈਰ ਸਿੱਖ ਨਹੀਂ ਕੋਈ ਵੀ ਹੈਗਾ, ਉਹਨਾਂ ਦੇ ਹਿਸਾਬ ਨਾਲ ਗੈਰ ਸਿੱਖ ਨੇ ਜਿਹੜੇ, ਉਹਨਾਂ ਦੇ ਹਿਸਾਬ ਨਾਲ ਗੁਰਬਾਣੀ ਦੀ ਗੈਰ ਸਿੱਖ ਸਿਰਫ ਹੁੰਦੀ। ਗੁਰਬਾਣੀ ਦਾ ਕਹਿੰਦੀ ਹਰ ਹਰ ਰੂਪ ਦਿਨ ਘੱਟ ਘੱਟ ਜੀ ਨਾ, ਘੱਟ ਘੱਟ ਕੇ ਹਰਜੂ ਬਸਦਾ, ਗੈਰ ਸਿੱਖ ਤਾਂ ਕੋਈ ਵੀ ਨਹੀਂ ਹੈ। ਲੋੜ ਹੈ ਉਹਦੀ ਆਤਮਾ ਨੂੰ ਜਗਾਉਣ ਦੀ, ਲੋੜ ਆ ਉਸ ਆਦਮੀ ਨੂੰ ਸਮਝਾਉਣ ਦੀ, ਭਾਈ ਤੂੰ ਵੀ ਸਿੱਖ। ਪਰ ਅਸੀਂ ਤਾਂ ਫਤਵਾ ਦੇ ਤਾਂ ਦੂਦਾ ਸਿੱਖੇ ਨੀ, ਮੈਂ ਸਿੱਖਾ, ਮੇਰੇ ਦਾਣੀ ਹੈ, ਮੇਰੇ ਕੇਸ ਨੇ, ਮੇਰੀ ਕਿਰਪਾਨ ਪਾਈ ਹੋਈ ਹੈ। ਗੁਰਮਤ ਤੋਂ ਵਿਰੋਧੀ ਪ੍ਰਚਾਰ ਕਰਤਾ ਸੀ, ਬਹੁਤ ਬੜੇ ਅਪਰਾਧੀ ਹਾਂ ਅਸੀਂ ਇਸ ਵਕਤ। ਗੁਰੂ ਦੀ ਨਗਾਹ ਚ ਦਰਗਾਹ, ਗੁਰੂ ਦੀ ਦਰਗਾਹ ਚ ਅਸੀਂ ਅਪਰਾਧੀ ਹਾਂ, ਆਪਣੇ ਆਪ ਨੂੰ ਅਸੀਂ ਬੰਦੀ ਰੁਬਦੀ ਹੈ, ਕੋਈ ਵੀ ਨਹੀਂ ਮੰਨਦਾ ਇੱਥੇ ਤਾਂ ਆਪਣੇ ਆਪ। ਕੁਰਬਾਨੀ ਦੇ ਇਹ ਦ੍ਰਿਸ਼ਟੀਕੋਣ ਤੋਂ ਦੇਖੀਏ ਨਾ, ਇਮਾਨਦਾਰੀ ਨਾਲ ਫਿਰ ਅਪਰਾਧੀ ਹੋ। ਲੋੜ ਹੈ ਹੁਣ ਵਿਚਾਰਨ ਦੀ ਇਸ ਗੱਲ ਨੂੰ, ਅਸੀਂ ਆਪ ਸਿੱਖ ਹੋ ਕੇ ਗੁਰਮਤ ਤੋਂ ਖਰਾਬ ਖੜੇ ਹਾਂ, ਗਲਤੀ ਨਾਲ ਖੜੇ ਹਾਂ, ਚਲੋ ਭੁਲੇਖੇ ਨਾਲ ਖੜੇ ਹਾਂ, ਪਰ ਸਾਨੂੰ ਸਾਡਾ ਹੀ ਫਰਜ਼ ਬਣਦਾ ਗੁਰਮਤ ਦਾ ਪ੍ਰਚਾਰ ਕਰਨਾ। ਅਸੀਂ ਪਿਛਲੀ ਮਾਫੀ ਮੰਗੀਏ, ਪਿਛਲੇ ਔਗਣ ਬਖਸ਼ਾਈਏ, ਪਰਮੇਸ਼ਰ ਨੂੰ ਵਹੀ ਆ ਕੇ ਮਾਰਗ ਪਾਵਾ, ਪਿਛਲੇ ਔਗਣ ਬਖਸ਼ ਲੈ ਅੱਗੇ ਮਾਰਗ ਪਾਵਾ। ਕੋਈ ਨੀ ਬਖਸ਼ਣ ਯੋਗ ਹੈ, ਜਿਹੜਾ ਗਲਤੀ ਹੋਣੀ ਤਾਂ ਇਨਸਾਨ ਤੇ ਕੋਈ ਵੱਡੀ ਗੱਲ ਨਹੀਂ, ਭੁੱਲਣਾ ਤਾਂ ਸਭ ਕੋ ਹੈ, ਭੁੱਲ ਗੁਰੂ ਕਰਤਾਰ, ਗੁਰੂ ਕਰਤਾਰ ਤਾਂ ਭੁੱਲ ਹੈ। ਪੱਕੇ ਜਾ ਸਕਦੇ ਨੇ ਜੇ ਹੁਣ ਵੀ ਸਿੱਧੇ ਮਾਰਗ ਤੇ ਆ ਜਾਣ, ਕੋਈ ਕੁਝ ਨਹੀਂ ਵਿਗੜਿਆ, ਅਜੇ ਉਹ ਕੁਝ ਵਿਗੜਿਆ ਨਹੀਂ, ਤਾਂ ਹਰ ਗੁਣ ਗਾਵ ਹੈ, ਉਹ ਵਿਗੜਿਆ ਕੱਖ ਨਹੀਂ ਹੈਗਾ। ਜੇ ਹੁਣ ਵੀ ਆ ਜਾਓ ਰਸਤੇ ਤੇ ਕੀ ਵਿਗੜ ਗਿਆ? ਹਾਂਜੀ,
ਸੁਖ ਦੁੱਖ ਜਨ ਸਮ ਦ੍ਰਿਸ਼ਟੇਤਾ, ਨਾਨਕ ਪਾਪ ਪੁੰਨ ਨਹੀਂ ਲੇਪਾ।
ਸੁਖ ਦੁੱਖ ਜਨ ਸਮ ਦ੍ਰਿਸ਼ਟੇਤਾ, ਜਿਹੜਾ ਹਰਦਾ ਜਾਣਦਾ ਸੁਖ ਦੁੱਖ ਨੂੰ ਇੱਕੋ ਹੀ ਨਿਗਾਹ ਨਾਲ ਦੇਖਦਾ, ਉਹ ਸੁਖ ਦੁੱਖ ਉਹਦੇ ਖਾਤਰ ਦੋ ਇੱਕੋ ਹੀ, ਸੰਸਾਰ ਦੀ ਕੋਈ ਮਤ ਸੁਖ ਦੁੱਖ ਨੂੰ ਇੱਕ ਨਹੀਂ ਬੁੱਧੀ, ਗੁਰਮਤ ਬੁੱਧੀ ਹੈ। ਜਿਹੜੇ ਫਰਮਾਨ ਦੇ ਧਾੜੀ ਨੇ ਉਹ ਤਾਂ ਇੱਕ ਬੰਦੇ ਨੇ, ਜਿਹੜੇ ਸਿੱਖ ਇੱਕ ਨਹੀਂ ਮੰਨਦੇ ਉਹਨਾਂ ਦੀ ਕਿਤੇ ਨਾ ਕਿਤੇ ਫਿਰ ਕਮ
ਠੀਕ ਹੈ।
ਗੁਰਮਤ ਦੇ ਮੰਨਣ ਸਮਝਣ ਕਮੀ ਹੈ, ਉਹ ਕਮੀ ਨੂੰ ਦੂਰ ਕਰਨਾ ਚਾਹੀਦਾ ਸਿੱਖ ਪਾਉਣ ਵਾਸਤੇ, ਰੂਪ ਰੂਪ ਸਭ ਕਰਕੇ ਮੰਨਣਾ ਚਾਹੀਦਾ। ਨਾਨਕ ਪਾਪ ਪੁੱਜ ਨਹੀਂ ਲੇਪਾ, ਜੇ ਸੁਖਾ ਦੁੱਖ ਨੂੰ ਸਮਾਨ ਮੰਨ ਲਈਏ ਪਾਪ ਪੁੱਜ ਦਾ ਲੇਪ ਚੜਦਾ ਹੀ ਨਹੀਂ, ਫਿਰ ਪਾਪ ਨਹੀਂ ਲੱਗਦਾ, ਪਾਪ ਪੁੱਜ ਨਹੀਂ ਲੱਗਦਾ ਸਾਨੂੰ। ਸੁੱਖ ਦੁੱਖ ਨੂੰ ਸਭ ਕਰਕੇ ਮੰਨਣ ਵਾਲਿਆਂ ਨੂੰ ਪਾਪ ਨਹੀਂ ਚੜਦਾ ਕੋਈ ਵੀ, ਨਾ ਪੁੱਣਾ ਨਾ ਪਾਪ, ਇਹਦਾ ਲੇਪ ਲੱਗਦਾ ਹੀ ਨਹੀਂ। ਹਾਂਜੀ
ਹਾਂਜੀ। ਨਿਰਧਨ ਕੋ ਧਨ ਤੇਰੋ ਨਾਉ, ਨਿਥਾਵੇ ਕੋ ਨਾਉ ਤੇਰਾ ਥਾਉ।
ਜੇ ਸੰਸਾਰ 'ਚ ਕੋਈ ਨਿਰਧਨ ਹੋਵੇ ਉਹ ਤੇਰਾ ਨਾਉ ਹੈ, ਉਹ ਧਨ ਹੈ ਉਹਦੇ ਵਾਸਤੇ। ਨਿਰਧਨ ਕੋ ਧਨ ਤੇਰੋ ਨਾਉ, ਗੁਰਮਤ ਦੇ ਦ੍ਰਿਸ਼ਟੀਕੋਣ ਤੋਂ ਉਹ ਨਿਰਧਨ ਜਿਹਦੇ ਕੋਲ ਨਾਉ ਹੈ ਜੀ, ਕਮਾਲ ਹੈ ਉਹ, ਜਿਹਦੇ ਕੋਲ ਤੇਰਾ ਨਾਮ ਹੈ, ਤੇਰਾ ਗੁਣ ਹੈ, ਤੇਰਾ ਗਿਆਨ ਹੈ, ਗੁਰਮਤਿ ਦੀ ਸੋਝੀ ਹੈ, ਗੁਰਮਤਿ ਵਾਲੇ ਗੁਣ ਹਨ, ਉਹ ਧੰਨਵਾਦ। ਹੋਰ ਦੁਨਿਆਵੀ ਧਨ ਜਿੰਨਾ ਮਰਜ਼ੀ ਹੋਵੇ ਤੇ ਸੋਝੀ ਗੁਰਬਾਣੀ ਦੀ ਨਹੀਂ ਫਿਰ ਨਿਰਧਨ। ਪਰਮੇਸ਼ਰ ਦੀ ਨਾਜ਼ ਨਿਰਧਨ, ਜਿਹੜਾ ਦ੍ਰਿਸ਼ਟੀਕੋਣ ਦਰਗਾਹ ਦਾ ਉਹਦੇ ਹਿਸਾਬ ਨਾਲ ਨਿਰਧਨ। ਗੁਰਬਾਣੀ ਦਰਗਾਹ ਚ ਬੋਲੀ ਹੋਈ ਹੈ, ਇੱਥੇ ਨਹੀਂ ਬੋਲੀ ਨਹੀਂ ਹੈ, ਇੱਥੇ ਆਹੀ ਗੱਲ ਦਾ ਹੈਗਾ ਉਲਟ ਫੇਰ ਪੈਂਦਾ। ਅਸੀਂ ਆਪਣੀ ਬੋਲੀ ਦੀ ਅਰਥ ਲਾਉਂਦੇ ਹਾਂ, ਬੋਲੀ ਦਰਗਾਹ ਦੀ ਹੈ, ਸੱਜਣ ਦੀ ਬੋਲੀ ਹੈ। ਉੱਥੇ ਨਿਰਧਨ ਮੰਨਦੇ ਨੇ ਜਿਹਦੇ ਕੋਲ ਨਾਮ ਨਹੀਂ ਹੈ, ਉਹ ਨਿਰਧਨ ਵੀ ਹੈ, ਸਨਾਤਨੀ ਚ ਵੀ ਹੈ। ਖਸਮ ਸਾਰੇ ਤੇ ਕਮਜਾਤ ਨਾਨਕ ਨਾਮ ਹੈ, ਬਹੁਤ ਸਨਾਤਨ ਨਾਮ ਤੋਂ ਬਿਨਾਂ ਸਾਰੇ ਨੀਚ ਨੇ। ਜਿਹਦੇ ਕੋਲ ਧਨ ਨਾਮ ਧਨ ਨਹੀਂ ਹੈ, ਨਿਰਧਨ ਦੇ ਨਿਰਧਨ ਕੋ ਧਨ ਦੇ, ਉਹਦੇ ਵਾਸਤੇ ਤੇਰਾ ਨਾਮ ਜੋ ਹੋ ਜਾ ਧਨਵਾਨ ਹੋ ਜਾ।
ਨਿਥਾਵੇਂ ਕੋ ਨਾਉ,
ਨਿਥਾਵੇਂ ਕੋ ਨਾਉ ਤੇਰਾ ਨਾਮ, ਜੇ ਕੋਈ ਨਾ ਥਾਂ ਹੈ ਉਹਦੇ ਵਾਸਤੇ ਤੇਰਾ ਜਿਹੜਾ ਨਾਮ ਆ ਥਾਂ ਹੋ ਜਾਂਦਾ। ਕੀ ਮਤਲਬ ਹੈ? ਇਹ ਗੱਲ ਬੜੀ ਔਖੀ ਹੈ, ਇਹ ਗੱਲ ਬੜੀ ਘੁਮਾ ਕੇ ਮਾਰੀ ਹੋਈ ਹੈ, ਤਾਂ ਸਿੱਧੇ ਜੇ ਲਫ਼ਜ਼ ਦੇਖਣ ਨੂੰ ਤਾਂ ਗੱਲ ਸਿੱਧੀ ਜੀ ਲੱਗਦੀ ਹੈ, ਇਹਦੀ ਬਹੁਤੀ ਵਿਆਖਿਆ ਗੁਰਬਾਣੀ ਦੀ ਮਿਲਦੀ।
ਅੱਛਾ ਜੀ,
ਗੁਰਬਾਣੀ ਦੀ ਕੋਈ ਪੰਕਤੀ ਨਹੀਂ ਮੇਰੇ ਕੋਲ ਜਿਹਦੀ ਮੈਂ ਮਿਸਾਲ ਦੇਣਾ, ਇਹਦੀ ਡਾਇਰੈਕਟ ਮਿਸਾਲ ਨਹੀਂ ਦਿੱਤੀ ਜਾ ਸਕਦੀ, ਜੇ ਸਮਝ ਆਏਗੀ ਤਾਂ ਇਹ ਤਾਂ ਬੁੱਝੀ, ਇਹ ਬੁੱਝਣ ਵਾਲੀ ਗੱਲ ਹੈ। ਨਿਥਾਵੇਂ ਕੋ ਨਾਉ ਤੇਰਾ ਥਾਉ, ਜਿੰਨੇ ਲੋਕ ਸੰਸਾਰ ਚ ਨੇ ਸੰਸਾਰੀ ਨੇ ਸਾਰੇ ਨਿਥਾਵੇਂ ਨੇ, ਕਿਉਂ ਕਾਇਆ ਬਾਰ ਪਰਦੇਸੀ ਜੇਥੀਏ ਸਭ ਦੇਸ ਪਰਾਇਆ। ਜਿੰਨਾ ਚਿਰ ਮਨ ਪਰਦੇਸੀ ਹੈ ਸੰਸਾਰ ਚ, ਦੇਸ ਪਰਾਇਆ, ਉਹਦਾ ਆਪਣਾ ਦੇਸ ਨਹੀਂ ਹੈ, ਇਹ ਤਾਂ ਨਿਥਾਵਾਂ ਕੇ ਹੈ, ਨਿਥਾਵਾਂ ਨਹੀਂ ਲੱਗ ਵਰਤੇ ਆ, ਸਭ ਦੇਸ ਪਰਾਇਆ ਕਹਿਤਾ। ਹੈਲੋ,
ਹਾਂਜੀ ਹਾਂਜੀ,
ਉਹਦਾ ਨਹੀਂ ਗਏ ਤਾਂ ਉਹਦਾ ਨਿਥਾਵਾਂ ਹੀ ਹੈ।
ਹਾਂਜੀ,
ਪਰ ਜੇ ਉਹਨੂੰ ਨਾਮ ਧਰਮ ਮਿਲ ਗਿਆ ਥਾਂ ਵਾਲਾ, ਉਹ ਤਾਂ ਦਰਗਾਹ ਚਲਿਆ ਗਿਆ, ਆਪਣੇ ਘਰ ਚਲਿਆ ਗਿਆ, ਜਿਹੜਾ ਨਾਮ ਵਾਲਾ ਨਿਜ ਘਰ ਦਾ ਵਾਸੀ ਹੋ ਜਾਂਦਾ, ਥਾਂ ਵਾਲਾ ਹੋ ਜਾਂਦਾ।
ਠੀਕ ਹੈ।